ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੈ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੁਆ ਜੀਜੈ ਰਹਾਉ ਰਾਜ ਜੋਗਨ ਬਿਸਰੰਤ ਹਰ ਮਾਇਆ ਮਹਾ ਦੁਖ ਇਹੋ ਮਹਾਂਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੈ ਸਰਣ ਸਮਰੱਥ ਅਗਤ ਅਗੋਚਰਾ ਪਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖੁਆਈ ਪਾਪਾਂ ਵੱਜ ਹੋਵੇ ਨਾਹੀ ਮੋਇਆ ਸਾਥ ਨ ਜਾਈ ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਇਸ ਜਰ ਕਾਰਨ ਘਣੀ ਵਿਗੁੱਤੀ ਇਨ ਜਰ ਘਣੀ ਖੁਆਈ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨ ਜਾਈ ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ ਔਰ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਪੰਜਾਂ ਬਾਣੀਆਂ ਦਾ ਨਿਤਨੇਮ ਸਰਵਨ ਕੀਤਾ ਹੈ ਸ੍ਰੀ ਜਪਜੀ ਸਾਹਿਬ ਬ੍ਰਹਮ ਸਰੂਪ ਦਾ ਗਿਆਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਭਾਈ ਸੰਤੋਖ ਸਿੰਘ ਜੀ ਤਾਂ ਲਿਖਦੇ ਆ ਵੀ ਜਪਜੀ ਸਾਹਿਬ ਅਕਾਲ ਪੁਰਖ ਦਾ ਸਾਕਸ਼ਾਤ ਸਰੂਪ ਹੈ ਜੇ ਜਪਜੀ ਸਾਹਿਬ ਦੇ ਦਰਸ਼ਨ ਕਰ ਲਏ ਸਮਝੋ ਪਰਮੇਸ਼ਰ ਦੇ ਦਰਸ਼ਨ ਕਰ ਲਏ ਜਪ ਨਾਮ ਸਰੂਪ ਦਾ ਹੈ ਜਪ ਨਾਮ ਗਿਆਨ ਦਾ ਹੈ ਜਪ ਨਾਮ ਜਾਣਨ ਯੋਗ ਦਾ ਹੈ ਜਪ ਨਾਮ ਜਪਣ ਯੋਗ ਦਾ ਹੈ ਸੋ ਸ੍ਰੀ ਜਪਜੀ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਪਾਵਨ ਬਾਣੀ ਮਹਾਂਮੰਤਰ ਨਾਨਕ ਕਥੈ ਪ੍ਰਭ ਕੇ ਗੁਣ ਇਹ ਫਿਰ ਸ੍ਰੀ ਜਾਪ ਸਾਹਿਬ ਦਸਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜਿਸ ਵਿੱਚ ਅਕਾਲ ਪੁਰਖ ਦੇ ਬੇਅੰਤ ਵਿਰਾਟ ਰੂਪ ਦਾ ਚਿਤਰਨ ਕੀਤਾ ਹੈ ਜਿਹੜਾ ਸਾਰਿਆਂ ਰੰਗਾਂ ਵਿੱਚ ਸਾਰਿਆਂ ਰੂਪਾਂ ਵਿੱਚ ਸਾਰਿਆਂ ਭੇਸਾਂ ਵਿੱਚ ਸਾਰਿਆਂ ਦੇਸ਼ਾਂ ਵਿੱਚ ਵਿਆਪਕ ਹੈ ਸਾਰੇ ਹੀ ਉਹਦੇ ਰੂਪ ਹਨ ਸਾਰੇ ਹੀ ਉਹਦੇ ਗੁਣ ਹਨ ਸਾਰੇ ਹੀ ਉਹਦਾ ਵਰਤਾਰਾ ਵਰਤ ਰਿਹਾ ਹੈ ਉਸ ਰੂਪ ਨੂੰ ਵਾਰੰਵਾਰ ਨਮਸਕਾਰ ਹੈ ਮਹਾਂਕਾਲ ਕਾ ਸਰਬ ਰੂਪ ਸ਼ਾਹ ਗੋਬਿੰਦ ਮਹਿਮਾ ਅਨੂਪ ਫਿਰ ਜੋ ਸਵਈਏ ਮਹਾਰਾਜ ਸਾਹਿਬ ਜੀ ਉਚਾਰਨ ਕੀਤੇ ਹਨ ਸ੍ਰੀ ਅਕਾਲ ਉਸਤਤ ਦੇ ਵਿੱਚ ਜਿਨ੍ਹਾਂ ਵਿੱਚ ਵੈਰਾਗ ਦਾ ਉਪਦੇਸ਼ ਹੈ ਪਰਮੇਸ਼ਰ ਦੇ ਪ੍ਰੇਮ ਦੀ ਵਡਿਆਈ ਦੱਸੀ ਹੈ ਅਤੇ ਚੌਪਈ ਸਾਹਿਬ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਦਾ ਤਰੀਕਾ ਹੈ ਅਤੇ ਆਨੰਦ ਦੀ ਪ੍ਰਾਪਤੀ ਵਾਸਤੇ ਸ੍ਰੀ ਆਨੰਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਸਾਹਿਬ ਦੇ ਉਚਾਰਨ ਕੀਤੀ ਹੋਈ। ਇਹ ਗੁਰੂ ਘਰ ਦਾ ਨਿਤਨੇਮ ਗੁਰਸਿੱਖ ਰੋਜ਼ ਪੜ੍ਹਦੇ ਸੁਣਦੇ ਹਨ। ਜਿਨ੍ਹਾਂ ਨੂੰ ਇਹ ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਜੋ ਪਈ ਸਾਹਿਬ, ਆਨੰਦ ਸਾਹਿਬ ਕੰਠ ਹੋ ਜਾਵੇ ਔਰ ਰੋਜ਼ ਨਿਤਨੇਮ ਕਰਨ ਤਾਂ ਮਹਾਰਾਜ ਸਾਹਿਬ ਜੀ ਆਨੰਦ ਦੀ ਪ੍ਰਾਪਤੀ, ਪਰਮੇਸ਼ੁਰ ਦੀ, ਬ੍ਰਹਮ ਦੀ ਪ੍ਰਾਪਤੀ ਸੌਖੀ ਹੋ ਜਾਂਦੀ ਹੈ। ਏਤ ਰਾਹੇ ਪਤ ਪਵੜੀਆ ਚੜ੍ਹੀਏ ਹੋਏ ਇੱਕੀਸ, ਇਹ ਤਰੀਕਾ, ਇਹ ਜੁਗਤੀ, ਇਹ ਢੰਗ ਹੈ, ਇਹ ਰਸਤਾ ਹੈ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਵਾਸਤੇ ਵਿਸ਼ੇਸ਼ ਕਰਕੇ ਬੜੀ ਵੱਡੀ ਸੁਗਾਤ ਸਾਨੂੰ ਦਿੱਤੀ ਹੈ। ਸਤਿਗੁਰੂ ਜੀ ਦੇ ਸਮੇਂ ਤੋਂ ਹੀ ਇਹ ਕੀਰਤਨ ਸ਼ੁਰੂ ਹੋਇਆ। ਜਿੱਥੇ ਜਿੱਥੇ ਮਹਾਰਾਜ ਜਾਂਦੇ ਰਹੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਦੇ। ਰਾਜੇ ਸ਼ਿਵਨਾਭ ਦੇ ਸੁੱਕੇ ਬਾਗ ਵਿੱਚ ਜਾ ਕੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਕੀਤਾ ਤਾਂ ਬਾਗ ਹਰਾ ਭਰਾ ਹੋ ਗਿਆ। ਸੁੱਕੇ ਹਰੇ ਕੀਏ ਖਿੰਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਹੇ। ਇਸੇ ਤਰ੍ਹਾਂ ਸਾਡੇ ਮਨਾਂ ਨੂੰ ਬਾਗੋ ਬਾਗ ਕਰ ਦੇਣ ਦੀ ਸ਼ਕਤੀ ਇਸ ਬਾਣੀ ਵਿੱਚ ਹੈ, ਜੋ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਆਪਾਂ ਸਰਵਣ ਕੀਤੀ ਹੈ। ਸ੍ਰੀ ਆਸਾ ਜੀ ਦੀ ਵਾਰ ਭਾਈ ਸਾਹਿਬ ਰਿਆਮ ਸਿੰਘ ਜੀ ਦੇ ਜਥੇ ਪਾਸੋਂ, ਉਪਰੰਤ ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ, ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਹੋਵੇ, ਗੁਰੂ ਘਰਾਂ ਵਿੱਚ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲਦੀ ਹੈ, ਜੋ ਪੁਰਾਤਨ ਸਮੇਂ ਤੋਂ ਹੀ ਗੁਰਸਿੱਖ ਕਰਦੇ ਆ ਰਹੇ ਨੇ। ਸੋ ਆਪਾਂ ਉਸ ਲੜੀਵਾਰ ਕਥਾ ਦਾ ਆਨੰਦ ਮਾਣੀਏ। ਬਾਬਰ ਬਾਦਸ਼ਾਹ ਦੇ ਆਉਣ ਉੱਤੇ ਜੋ ਕੁਝ ਵਾਪਰਿਆ ਸੀ ਹਿੰਦੁਸਤਾਨ ਵਿੱਚ, ਉਹ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਅਤੇ ਬਾਬਰ ਨੂੰ ਮੂੰਹ 'ਤੇ ਜਾਬਰ ਵੀ ਕਿਹਾ ਹੈ। ਅਤੇ ਬਾਬਰ ਨੂੰ ਜਦੋਂ ਬਾਬਰ ਸ਼ਰਣਾਂ 'ਚ ਆ ਗਿਆ ਗੁਰੂ ਸਾਹਿਬ ਦੇ ਚਰਨਾਂ 'ਚ, ਉਸ ਨੇ ਬੇਨਤੀ ਕੀਤੀ, ਸੱਤ ਪੁਸਤਾਂ ਦਾ ਰਾਜ ਵੀ ਉਸ ਨੂੰ ਲੈ ਕੇ ਦਿੱਤਾ, ਬਖਸ਼ਿਸ਼ ਕੀਤੀ। ਸੋ ਆਓ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਜਰ ਕਾਰਨ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ। ਇਹ ਜਰ ਨਾਮ ਮਾਇਆ ਦਾ, ਧਨ ਪਦਾਰਥਾਂ ਦਾ, ਸੋਨੇ ਚਾਂਦੀ ਹੀਰੇ ਮੋਤੀਆਂ ਦਾ, ਇਸ ਨੂੰ ਪ੍ਰਾਪਤ ਕਰਨ ਵਾਸਤੇ ਘਣੀ ਬਹੁਤ ਜ਼ਿਆਦਾ ਦੁਨੀਆ ਬੇਗੁੱਤੀ ਕਹੀਏ ਬੜੀ ਦੁਖੀ ਹੋਈ ਹੈ, ਕਲੇਸ਼ਾਂ 'ਚ ਫਸੀ ਹੈ, ਝਗੜਿਆਂ 'ਚ ਪਈ ਹੈ, ਲੜਾਈਆਂ, ਝਗੜੇ, ਦੰਗੇ, ਫਸਾਦ, ਖੂਨ ਖਰਾਬੇ ਇਸ ਪੈਸੇ ਟਕੇ ਕਰਕੇ ਹੋਏ, ਹੀਰਿਆਂ ਮੋਤੀਆਂ ਕਰਕੇ ਹੋਏ, ਧਨ ਦੌਲਤ ਕਰਕੇ ਸਾਰੀਆਂ ਲੜਾਈਆਂ ਦੁਨੀਆ 'ਤੇ ਹੁੰਦੀਆਂ ਹਨ। ਬਾਬਰ ਜੇ ਆਇਆ ਹਿੰਦੁਸਤਾਨ ਵਿੱਚ ਤਾਂ ਉਹ ਵੀ ਇਸੇ ਵਾਸਤੇ ਹੀ ਆਇਆ, ਇਸ ਤੋਂ ਪਹਿਲਾਂ ਪਠਾਨ ਆਏ ਤਾਂ ਉਹ ਵੀ ਇਸੇ ਵਾਸਤੇ ਆਏ। ਜਿੱਥੇ ਧਨ ਪਦਾਰਥ, ਸੋਨਾ ਚਾਂਦੀ ਹੁੰਦਾ ਹੈ, ਦੁਨੀਆ ਉੱਧਰ ਦੌੜਦੀ ਹੈ ਵੀ ਚਲੋ ਉੱਥੇ ਚੱਲੀਏ, ਉਹਨੂੰ ਲੁੱਟੀਏ ਖਾਈਏ, ਇੱਦਾਂ ਹੀ ਸਾਰੀ ਦੁਨੀਆ ਦੀ ਭੱਜ ਦੌੜ ਹੈ। ਮਨੁੱਖਾਂ ਵਿੱਚ ਤਾਂ ਬਹੁਤ ਜ਼ਿਆਦਾ ਹੈ, ਪਸ਼ੂ ਪੰਛੀਆਂ ਵਿੱਚ ਕੇਵਲ ਰੋਟੀ ਦਾ ਮਸਲਾ ਹੈ ਵੀ ਖਾਣ ਨੂੰ ਭੋਜਨ ਮਿਲ ਜਾਵੇ, ਰੁੱਖਾ ਮਿੱਸਾ ਜੋ ਪੇਟ 'ਚ ਪਾ ਲੈਣ, ਪਾਣੀ ਦਾ ਘੁੱਟ ਪੀ ਲੈਣ ਅਤੇ ਕੁਝ ਖਾਣਾ ਖਾ ਲੈਣ, ਉਹ ਇੰਨਾ ਕੁ ਰੱਖਦੇ, ਪੱਲੇ ਨਹੀਂ ਬੰਨਦੇ। ਪਰ ਬੰਦੇ ਜਿਹੜੇ ਹਨ ਇਹ ਕਹਿੰਦੇ ਵੀ 13 ਪੀੜ੍ਹੀਆਂ ਤੱਕ ਦਾ ਕਰ ਲਈਏ ਬੰਦੋਬਸਤ, ਪਰਮੇਸ਼ਰ ਕਰਤੇ ਪੁਰਖ ਨੂੰ ਭੁਲਾ ਕੇ ਧਨ ਦੌਲਤ ਜੋੜਨ ਦਾ ਸਿਸਟਮ ਬਣਿਆ ਹੋਇਆ, ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅਤੇ ਮਹਾਰਾਜ ਕਹਿੰਦੇ ਇਸ ਜਰ ਕਾਰਨ, ਇਸ ਪੈਸੇ ਪਿੱਛੇ ਘਣੀ ਵਿਗੁੱਤੀ, ਬਹੁਤ ਦੁਨੀਆ ਦੁਖੀ ਹੋਈ ਹੈ, ਇਹਨ ਜਰ ਘਣੀ ਖੁਆਈ, ਇਸ ਧਨ ਪਦਾਰਥ ਨੇ ਘਣੀ ਬਹੁਤ ਸਾਰੀ ਦੁਨੀਆ ਖੁੰਝਾ ਦਿੱਤੀ ਹੈ, ਰਸਤੇ ਤੋਂ, ਨਿਸ਼ਾਨੇ ਤੋਂ, ਮਿਸ਼ਨ ਤੋਂ ਖੁੰਝ ਗਈ। ਖੁੰਝ ਜਾਣਾ ਪੰਜਾਬੀ ਦਾ ਆਮ ਸ਼ਬਦ ਹੈ, ਰਸਤਾ ਭੁੱਲ ਜਾਣਾ, ਜਿਹੜੇ ਪਾਸੇ ਜਾਣਾ ਸੀਗਾ ਉਹ ਰਸਤਾ ਛੱਡ ਦਿੱਤਾ ਅਤੇ ਜੰਗਲ ਵਿੱਚ ਕੁਰਾਏ ਪੈ ਗਏ, ਉਹਨੂੰ ਕਹਿੰਦੇ ਖੁਆਈ, ਖੁੰਝ ਗਿਆ। ਬਹੁਤ ਸਾਰੀ ਦੁਨੀਆ ਖੁੰਝ ਗਈ ਹੈ ਆਪਣੇ ਨਿਸ਼ਾਨੇ ਤੋਂ, ਪਰਮੇਸ਼ਰ ਦੀ ਪ੍ਰਾਪਤੀ ਤੋਂ ਭਟਕ ਗਏ ਹਨ ਇਸ ਮਾਇਆ ਦੇ ਪਿੱਛੇ। ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਿਨਾਂ ਇਹ ਮਾਇਆ ਇਕੱਠੀ ਨਹੀਂ ਹੁੰਦੀ, ਪਾਪ ਕਰਕੇ ਹੀ ਇਹ ਮਾਇਆ ਜਿਹੜੀ ਹੈ ਇਕੱਠੀ ਹੁੰਦੀ ਹੈ। ਕਿਉਂਕਿ ਇਹ ਹੁਣ ਇੰਨਾ ਬਰੀਕ ਵਿਸ਼ਾ ਹੈ ਬਈ ਅਸੀਂ ਜੇ ਇਹਦੀ ਬਹੁਤੀ ਵਿਚਾਰ ਕਰੀਏ ਤਾਂ ਰੋਟੀ ਵੀ ਨਾ ਖਾ ਸਕੀਏ, ਕਿਉਂਕਿ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਜਿੱਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਸਾਰੇ ਪਾਸੇ ਇਹ ਕੰਮ ਚੱਲਦਾ ਹੈ। ਪਰ ਜਦੋਂ ਇਸ ਨੂੰ ਜੋੜਨ ਦੇ ਵਾਸਤੇ ਕੋਈ ਬਹੁਤਾ ਹੀ ਜ਼ਿਆਦਾ ਤੁਰ ਪੈਂਦਾ ਤਾਂ ਫਿਰ ਉਹ ਕੀੜਿਆਂ ਮਕੌੜਿਆਂ ਨੂੰ ਤੰਗੀ, ਫਿਰ ਬੰਦਿਆਂ ਨੂੰ ਵੀ ਕੀੜੇ ਮਕੌੜੇ ਸਮਝਦਾ ਹੈ। ਫਿਰ ਉਹ ਕਤਲੋ ਗਾਰਤ, ਖੂਨ ਖਰਾਬੇ ਜਿਹੜੇ ਬਾਬਰ ਵਰਗੇ ਬਾਦਸ਼ਾਹ, ਨਾਦਰ ਵਰਗਿਆਂ ਨੇ ਕੀਤੇ, ਸਿਕੰਦਰ ਨੇ ਕੀਤੇ, ਪੁਰਾਣੇ ਤੋਂ ਪੁਰਾਣੇ ਇਤਿਹਾਸ ਵਿੱਚ ਇਹ ਚੱਲਿਆ ਆ ਰਿਹਾ। ਆਪਣਾ ਰਾਜ ਰੱਖਣ ਵਾਸਤੇ ਕੰਸ ਨੇ ਕੀ ਕੁਝ ਕੀਤਾ ਸੀ, ਆਪਣੀ ਭੈਣ ਦੇ ਬੱਚੇ ਹੀ ਮਾਰ ਦਿੱਤੇ ਸੀ। ਇਹਦੇ ਬੱਚਿਆਂ ਨੇ ਮੈਨੂੰ ਨੁਕਸਾਨ ਪਹੁੰਚਾਉਣਾ, ਇਹਦੇ ਪੁੱਤਰ ਨੇ ਮੈਨੂੰ ਮਾਰਨਾ, ਇਹਦਾ ਪੁੱਤਰ ਹੀ ਨਾ ਹੋਵੇ ਤਾਂ ਮੈਨੂੰ ਮਾਰੇ ਹੀ ਨਾ ਕੋਈ। ਮਤਲਬ ਸੀ ਵੀ ਮੇਰਾ ਰਾਜ ਭਾਗ ਬਚਿਆ ਰਹੇ, ਮੇਰੇ ਤੇਰੀ ਪਦਵੀ ਬਣੀ ਰਹੇ। ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਹੀ ਕੈਦ ਵਿੱਚ ਪਾ ਛੱਡਿਆ ਸੀ, ਤਸੀਹੇ ਦਿੱਤੇ ਸਨ। ਮੁੱਦਾ ਇਹੀ ਸੀ ਵੀ ਰਾਜ ਭਾਗ ਦੇ ਉੱਤੇ ਸਾਡਾ ਅਧਿਕਾਰ ਬਣਿਆ ਰਹੇ, ਸਾਡਾ ਅਸੀਂ ਹੀ ਸਭ ਤੋਂ ਵੱਡੇ ਹੋਈਏ, ਸਾਡੇ ਸੁੱਖ ਆਰਾਮ ਸਾਡੇ ਕੋਲ ਹੋਣ, ਕੋਈ ਰੱਬ ਕੋਈ ਪਰਮਾਤਮਾ ਜਾਂ ਉਹਦਾ ਕੋਈ ਭਗਤ ਨਜ਼ਰ ਨਾ ਆਵੇ। ਸੋ ਪਾਪ ਦੀ ਕੋਈ ਹੱਦ ਥੋੜ੍ਹਾ ਹੈ, ਇਹ ਮੁੱਕਦਾ ਨਹੀਂ, ਕਿਤੇ ਦੀ ਕਿਤੇ ਚਲਾ ਜਾਂਦਾ ਹੈ, ਗਾਂ ਦੀ ਗਾਂ ਵੱਧਦਾ ਹੀ ਜਾਂਦਾ। ਅਤੇ ਪਾਪਾਂ ਤੋਂ ਬਿਨਾਂ ਮਾਇਆ ਧਨ ਪਦਾਰਥ ਇਕੱਠੇ ਨਹੀਂ ਹੁੰਦੇ। ਜੇ ਆਪਾਂ ਕਹੀਏ ਵੀ ਇਮਾਨਦਾਰੀ ਦੇ ਨਾਲ ਸਤਿਸੰਗ ਜੀ ਇੱਕ ਜਾਂ ਦੋ ਟਾਈਮ ਦਾ ਪ੍ਰਸ਼ਾਦਾ ਹੀ ਮਿਲਦਾ, ਰੁੱਖਾ ਮਿੱਸਾ। ਅਤੇ ਜਦੋਂ ਬੰਦਾ ਜੋੜਨ ਵਾਲੇ ਪਾਸੇ ਤੁਰਦਾ ਮਾਇਆ ਧਨ ਪਦਾਰਥ ਨੂੰ, ਫਿਰ ਉਹ ਪਾਪ ਵਾਲੇ ਪਾਸੇ ਤੁਰਦਾ ਹੈ, ਗਾਂ ਦੀ ਗਾਂ ਵੱਧਦਾ ਜਾਂਦਾ ਹੈ। ਮੋਇਆ ਸਾਥ ਨਾ ਜਾਈ, ਤੋ ਪਾਪਾਂ ਨਾਲ ਪੈਸਾ ਇਕੱਠਾ ਕਰ ਲਿਆ, ਧਨ ਪਦਾਰਥ ਇਕੱਠਾ ਕਰ ਲਿਆ, ਮਰਨ ਲੱਗਿਆਂ ਇੱਥੇ ਰਹਿ ਗਿਆ। ਸਿਕੰਦਰ ਸਾਰਾ ਕੁਝ ਛੱਡ ਕੇ ਚਲਾ ਗਿਆ ਮਰਨ ਲੱਗਿਆਂ, ਕਹਿੰਦਾ ਵੀ ਦੋ ਸ਼ਰਤਾਂ ਮੇਰੀਆਂ, ਮੇਰਾ ਸਾਰਾ ਖਜ਼ਾਨਾ ਮੇਰੇ ਜਨਾਜ਼ੇ ਦੇ ਨਾਲ ਕਬਰਾਂ ਤੱਕ ਲੈ ਕੇ ਜ਼ਰੂਰ ਜਾਣਾ। ਉਹਨੂੰ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਲੋਕਾਂ ਨੂੰ ਦਿਖਾਉਣਾ, ਹੀਰੇ ਮੋਤੀ ਸੋਨਾ ਚਾਂਦੀ ਗੱਡਿਆਂ 'ਤੇ ਲੱਦ ਕੇ ਲੈ ਕੇ ਚੱਲੋ, ਅਤੇ ਮੇਰੇ ਜਨਾਜ਼ੇ ਦਾ ਜਦੋਂ ਤੁਸੀਂ ਲੈ ਕੇ ਜਾਓ ਤਾਂ ਮੇਰੇ ਦੋਵੇਂ ਹੱਥ ਬਾਹਰ ਨੂੰ ਲਮਕਾ ਦਿਓ। ਉਹ ਕਹਿੰਦੇ ਮਹਾਰਾਜ ਐਸਾ ਕਿਉਂ ਕਰਨਾ ਹੈ, ਇਹ ਦੋਵੇਂ ਤੁਹਾਡੀਆਂ ਗੱਲਾਂ ਅਜੀਬ ਹਨ। ਵੀ ਇੱਕ ਤਾਂ ਕੋਈ ਆਦਮੀ ਮਰੇ ਆਪਣਾ ਖਜ਼ਾਨਾ ਤਾਂ ਨਹੀਂ ਨਸਰ ਕਰਕੇ ਜਾਂਦਾ ਨਾਲ, ਫਿਰ ਜੇ ਉਹ ਬਾਹਰ ਮਰਨ ਲੱਗਿਆ ਬਾਹਰ ਹੱਥ ਲਟਕਾਉਣੇ ਤਾਂ ਬੜੇ ਡਰਾਉਣੇ ਜਿਹੇ ਲੱਗਣਗੇ। ਮੁਰਦੇ ਦੇ ਹੱਥ ਜਨਾਜ਼ੇ ਦੇ ਵਿੱਚੋਂ ਬਾਹਰ ਲਟਕਦੇ ਹੋਣ, ਉਹ ਵੇਖ ਕੇ ਡਰ ਜਿਹਾ ਲੱਗਦਾ, ਹੋਰ ਤਰ੍ਹਾਂ ਲੱਗਦਾ। ਅਤੇ ਤੁਸੀਂ ਇਹ ਕਿਉਂ ਕਰ ਰਹੇ ਹੋ? ਕਹਿਣ ਲੱਗਾ ਇਹ ਜ਼ਰੂਰ ਕਰਿਆ ਜੇ, ਇਹ ਤਾਂ ਕਰ ਰਿਹਾ ਵੀ ਦੁਨੀਆ ਨੂੰ ਪਤਾ ਲੱਗ ਜਾਵੇ ਵੀ ਇੰਨੇ ਖਜ਼ਾਨਿਆਂ ਦਾ ਮਾਲਕ ਜਾ ਰਿਹਾ ਖਾਲੀ ਹੱਥ ਹੀ ਹੈ। ਸਿਕੰਦਰ ਜਬ ਚਲਾ ਦੁਨੀ ਸੇ ਤੋ ਦੋਨੋਂ ਹੱਥ ਖਾਲੀ ਥੇ। ਸੋ ਇਹ ਨਾਲ ਨਹੀਂ ਜਾਂਦਾ ਕੁਝ ਵੀ, ਜਿਸ ਨੂੰ ਆਪ ਖੁਆਏ ਕਰਤਾ, ਜਿਸ ਨੂੰ ਵਾਹਿਗੁਰੂ ਪਰਮੇਸ਼ਰ ਆਪ ਪੁਠੇਰਾ ਪਾ ਦਿੰਦਾ, ਉਹਦੀਆਂ ਚੰਗਿਆਈਆਂ ਖੁਸ ਲੈਂਦਾ, ਖੁਸ ਲਏ ਚੰਗਿਆਈ ਉਹਦੀਆਂ ਚੰਗਿਆਈਆਂ ਖੋਹ ਲੈਂਦਾ, ਉਹਦੇ ਪੱਲੇ ਬੁਰਿਆਈਆਂ ਰਹਿ ਜਾਂਦੀਆਂ। ਰੱਬ ਨਾ ਡਾਂਗੀ ਮਾਰਦਾ ਦੇਹ ਕੁਵੱਲੀ ਮਤ, ਸਿਆਣਿਆਂ ਦੀ ਕਹਾਵਤ ਹੈ ਵੀ ਰੱਬ ਡਾਂਗਾਂ ਨਾਲ ਨਹੀਂ ਮਾਰਦਾ, ਜਿਹਨੂੰ ਮਾਰਨਾ ਹੋਵੇ ਉਹਨੂੰ ਕੁਵੱਲੀ ਮਤ ਭੈੜੀ ਮਤ ਦੇ ਦਿੰਦਾ, ਪੁੱਠੇ ਪਾਸੇ ਤੋਰ ਦਿੰਦਾ, ਉਹਦਾ ਸਭ ਕੁਛ ਨਸ਼ਟ ਕਰ ਦਿੰਦਾ ਹੈ। ਜਦੋਂ ਹਰਨਾਕਸ਼ ਨੂੰ ਮਾਰਨਾ ਸੀ ਪਰਮੇਸ਼ਰ ਨੇ, ਕੁਵੱਲੀ ਮੱਤ ਦੇ ਦਿੱਤੀ, ਰੱਬ ਬਣ ਬੈਠਾ, ਕਹਿੰਦਾ ਮੈਂ ਹੀ ਪਰਮੇਸ਼ਰ ਹਾਂ, ਮੈਂ ਹੀ ਕਰਤਾ ਹਾਂ। ਨਹੀਂ ਤਾਂ ਪਹਿਲਾਂ ਹਰਨਾਕਸ਼ ਨੇ ਕਈ ਯੁੱਗ ਪਹਾੜ ਦੀ ਚੋਟੀ ਦੇ ਉੱਪਰ ਖੜ੍ਹ ਕੇ ਉਹ ਵੀ ਆਪਣੇ ਅੰਗੂਠੇ ਦੇ ਪੈਰ ਉੱਤੇ, ਪੈਰ ਦੇ ਅੰਗੂਠੇ 'ਤੇ ਭਾਰ ਪਾਇਆ ਅਤੇ ਉਹ ਤੁਹਾਨੂੰ ਬਾਹਾਂ ਕੀਤੀਆਂ ਅਤੇ ਕਈ ਯੁੱਗ ਤਾਈਂ ਖੜ੍ਹਾ ਰਿਹਾ। ਇੰਨੀ ਕਹਿੰਦੇ ਉੱਤੇ ਮਿੱਟੀ ਜੰਮ ਗਈ, ਘੱਟਾ ਜੰਮ ਗਿਆ, ਉੱਤੇ ਘਾਹ ਫੂਸ ਜੰਮ ਗਿਆ, ਇੱਦਾਂ ਲੱਗਦਾ ਜਿਵੇਂ ਪਹਾੜ ਹੀ ਖੜ੍ਹਾ। ਤਪੱਸਵੀ ਜਿੰਨੀ ਤਪੱਸਿਆ ਰਾਕਸ਼ ਕਰ ਸਕਦੇ ਨੇ, ਦੇਵਤੇ ਨਹੀਂ ਕਰ ਸਕਦੇ, ਕਿਉਂਕਿ ਦੇਵਤੇ ਸੋਹਲ ਹੁੰਦੇ ਨੇ, ਉਹ ਥੋੜ੍ਹੇ ਜਿਹੇ ਸਮੇਂ 'ਚ ਥੱਕ ਜਾਂਦੇ। ਮੇਰੇ ਵਰਗੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਨੀਂਦ ਆ ਗਈ, ਅਤੇ ਜਿਹੜੇ ਦੈਂਤ ਹੁੰਦੇ ਨੇ ਉਹ ਹੁੰਦੇ ਨੇ ਬੜੇ ਹੱਟੇ ਕੱਟੇ ਤਗੜੇ, ਉਹ ਖੜ੍ਹਾ ਰਿਹਾ, ਕਹਿੰਦੇ ਪਹਾੜ ਦੀ ਚੋਟੀ ਜਿਹਾ ਹੀ ਬਣ ਗਿਆ। ਪਰਮੇਸ਼ਰ ਅਕਾਲ ਪੁਰਖ ਨੇ ਪ੍ਰਗਟ ਹੋ ਕੇ ਆਖਿਆ ਵੀ ਮੰਗ ਕੀ ਮੰਗਦਾ, ਕਿਉਂ ਇੰਨਾ ਤਪ ਕਰ ਰਿਹਾ। ਜਦੋਂ ਮੰਗਣ ਦੀ ਵਾਰੀ ਆਈ ਤਾਂ ਫਿਰ ਕੋਈ ਵਕੀਲ ਆ ਗਿਆ ਕੋਲ, ਵਕੀਲ ਦੀ ਸਲਾਹ ਲੈ ਲਈ। ਵਕੀਲ ਕਹਿੰਦਾ ਵੀ ਐਵੇਂ ਨਾ ਮੰਗੇ, ਹਿਸਾਬ ਨਾਲ ਮੰਗੀ। ਮੈਂ ਕਿਹਾ ਠੀਕ ਹੈ, ਜੇ ਤਾਂ ਵਕੀਲ ਦੀ ਸਲਾਹ ਨਾ ਲੈਂਦਾ ਤਾਂ ਸਿੱਧੀ ਗੱਲ ਵੀ ਮੈਂ ਮਰਾਂ ਹੀ ਨਾ, ਫਿਰ ਤਾਂ ਇੱਦਾਂ ਹੋਣਾ ਸੀ ਵੀ ਮੈਂ ਮਰਾਂ ਹੀ ਕੋਈ ਨਾ। ਉਹਨੇ ਝਟਕੇ ਹਿਸਾਬ ਨਾਲ ਮੰਗਣਾ ਸੀ। ਵਕੀਲ ਨੇ ਸਲਾਹ ਦੇ ਦਿੱਤੀ ਕਿਸੇ ਨੇ ਵੀ ਤੂੰ ਇੱਦਾਂ ਨਾ ਮੰਗ, ਇੱਦਾਂ ਮੰਗ ਵੀ ਨਾ ਮੈਂ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ, ਨਾ ਮੈਂ ਸ਼ਸਤਰ ਨਾਲ ਮਰਾਂ, ਨਾ ਮੈਂ ਕਿਸੇ ਸ਼ਾਸਤਰ, ਨਾ ਕਿਸੇ ਮੈਂ ਅਸਤਰ ਨਾਲ ਮਰਾਂ, ਨਾ ਮੈਂ ਕਿਸੇ ਪਸ਼ੂ ਤੋਂ ਮਰਾਂ, ਨਾ ਮੈਂ ਕਿਸੇ ਬੰਦੇ ਤੋਂ ਮਰਾਂ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤੀ ਮਰਾਂ, ਨਾ ਮੈਂ ਧਰਤੀ 'ਤੇ ਮਰਾਂ, ਨਾ ਮੈਂ ਆਕਾਸ਼ 'ਤੇ ਮਰਾਂ। ਬਸ ਉਹ ਰੋਜ਼ ਨਾਮਚਾ ਜਿਹੜਾ ਵਕੀਲ ਨੇ ਬਣਾ ਕੇ ਦਿੱਤਾ, ਉਹਨੇ ਕੰਮ ਖਰਾਬ ਕੀਤਾ, ਕਿਉਂਕਿ ਪਰਮੇਸ਼ੁਰ ਨੇ ਆਖਿਆ ਵੀ ਅੰਦਰ ਤੋਂ ਬਾਹਰ ਤੋਂ ਪਰੇ ਵੀ ਕੁਝ ਹੈ। ਜਦੋਂ ਨਰਸਿੰਘ ਪ੍ਰਗਟ ਹੋਏ, ਥੰਮ ਪਾੜ ਹਰ ਪ੍ਰਗਟਿਆ, ਨਰਸਿੰਘ ਰੂਪ ਅਨਾਦ ਜੁਗਾਦ, ਆ ਕੇ ਫੜਿਆ ਹਰਨਾਕਸ਼ ਨੂੰ। ਉਸ ਵੇਲੇ ਉਹਨੇ ਰੱਖਿਆ ਸੀ ਦਰਵਾਜ਼ੇ ਦੇ ਵਿਚਕਾਰ, ਟਾਈਮ ਸੀ ਸੰਧਿਆ ਦਾ। ਉਹਨੇ ਆਖਿਆ ਦੇਖ, ਨਾ ਅੰਦਰ ਹੈ ਨਾ ਬਾਹਰ ਹੈ, ਦਰਵਾਜ਼ੇ ਦੇ ਵਿਚਕਾਰ, ਨਾ ਦਿਨ ਹੈ ਨਾ ਰਾਤ ਹੈ, ਸੰਧਿਆ ਦਾ ਟਾਈਮ ਹੈ, ਨਾ ਕੋਈ ਸ਼ਸਤਰ ਹੈ, ਨਾ ਕੋਈ ਅਸਤਰ ਹੈ, ਮੇਰੇ ਨਹੁੰ ਹਨ, ਨਾ ਮੈਂ ਪਸ਼ੂਆਂ, ਨਾ ਮੈਂ ਮਨੁੱਖਾਂ, ਅੱਧਾ ਸ਼ੇਰ ਅਤੇ ਅੱਧਾ ਮਨੁੱਖ ਦਾ ਜਾਮਾ, ਮੈਂ ਕਿਸੇ ਬ੍ਰਹਮਾ ਦੀ ਰਚਨਾ ਤੋਂ ਪੈਦਾ ਨਹੀਂ ਹੋਇਆ। ਇਹ ਵੀ ਮੰਗਿਆ ਸੀ ਵੀ ਬ੍ਰਹਮਾ ਦੀ ਰਚਨਾ ਤੋਂ ਪੈਦਾ ਹੋਈ ਚੀਜ਼ ਤੋਂ ਨਾ ਮਰਾਂ। ਉਹਨੇ ਆਖਿਆ ਮੈਂ ਬ੍ਰਹਮਾ ਦੀ ਰਚਨਾ 'ਚੋਂ ਪੈਦਾ ਨਹੀਂ, ਬ੍ਰਹਮਾ ਦੀ ਰਚਨਾ ਮਾਂ ਬਾਪ ਤੋਂ, 84 ਲੱਖ ਜੂਨਾਂ ਦਾ ਸਿਸਟਮ ਹੈ, ਮਾਂ ਬਾਪ ਤੋਂ ਪੈਦਾ, ਮੈਂ ਬ੍ਰਹਮਾ ਦੀ ਰਚਨਾ 'ਚੋਂ ਨਹੀਂ ਪੈਦਾ ਹੋਇਆ, ਥੰਮ ਪਾੜ ਕੇ ਪੈਦਾ ਹੋਇਆ, ਥੰਮ ਪਾੜ ਹਰ ਪ੍ਰਗਟਿਆ। ਇਸ ਕਰਕੇ ਸਾਰੀਆਂ ਤੇਰੀਆਂ ਜਿਹੜੀਆਂ ਮੰਗਾਂ ਸੀ ਉਹ ਪੂਰੀਆਂ ਨੇ, ਪਰ ਅਜੇ ਵੀ ਰਸਤਾ ਮੌਤ ਦਾ ਖੁੱਲ੍ਹਾ ਹੈ, ਹੁਣ ਮੈਂ ਤੈਨੂੰ ਮਾਰਨ ਲੱਗਾ। ਇੰਨਾ ਤਪ ਕਰਨ ਵਾਲਾ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ, ਉਹਦੀਆਂ ਚੰਗਿਆਈਆਂ ਖੋ ਲਈਆਂ। ਅੰਤ ਸਮਾਂ ਜਦੋਂ ਆਇਆ ਤਾਂ ਆਪਣੇ ਹੀ ਭਗਤ ਪੁੱਤਰ ਨੂੰ, ਭਗਤ ਪ੍ਰਹਿਲਾਦ ਨੂੰ ਕਸ਼ਟ ਦਿੱਤੇ। ਰਾਵਣ ਦੀਆਂ 4 ਵੇਦ ਪੜ੍ਹਿਆ ਹੋਇਆ ਸੀਗਾ, ਕੋਈ ਅੰਤ ਨਹੀਂ ਸੀ ਉਹਦੀ ਵਿੱਦਿਆ ਦਾ, ਉਹਦੇ ਗਿਆਨ ਦਾ, ਉਹਦੀ ਸ਼ਕਤੀ ਦਾ। ਪਰੰਤੂ ਜਦੋਂ ਪਰਮੇਸ਼ੁਰ ਨੇ ਉਹਦਾ ਅੰਤ ਸਮਾਂ ਲਿਆਂਦਾ, ਉਹਦੀ ਚੰਗਿਆਈ ਖੋ ਲਈ, ਬੁਰਾਈ ਪੱਲੇ ਰਹਿ ਗਈ। ਕੰਸ ਦੀਆਂ ਚੰਗਿਆਈਆਂ ਖੋ ਲਈਆਂ, ਬੁਰਾਈਆਂ ਦੇ ਦਿੱਤੀਆਂ। ਗੁਰੂ ਨਾਨਕ ਸਾਹਿਬ ਕਹਿੰਦੇ ਬਾਬਰ ਜਦੋਂ ਤੇਰੀ ਔਲਾਦ ਗੁਰੂ ਘਰ ਨਾਲ ਮੱਥਾ ਲਾਏਗੀ, ਅਸੀਂ ਰਾਜ ਖੋ ਕੇ ਆਪਣੇ ਖਾਲਸੇ ਨੂੰ ਦੇ ਦਿਆਂਗੇ। ਜਿੰਨਾ ਚਿਰ ਤੁਸੀਂ ਗੁਰੂ ਘਰ ਦੇ ਤਾਬੇ ਰਹੋਗੇ, ਉਨਾ ਚਿਰ ਤੁਹਾਡਾ ਰਾਜ ਪਾਗ ਮਾਣ ਸਤਿਕਾਰ ਬਣਿਆ ਰਹੇਗਾ। ਜਦੋਂ ਗੁਰੂ ਘਰ ਨਾਲ ਮੱਥਾ ਲਾਓਗੇ, ਚੰਗਿਆਈਆਂ ਤੁਹਾਡੀਆਂ ਖਤਮ ਹੋ ਜਾਣਗੀਆਂ, ਬੁਰਾਈਆਂ ਪੱਲੇ ਰਹਿ ਜਾਣਗੀਆਂ, ਬਸ ਹੌਲੇ ਹੌਲੇ ਖਤਮ ਹੋ ਜਾਓ। ਜਿਸ ਨੂੰ ਆਪ ਖੁਆਏ ਕਰਤਾ, ਜਿਸ ਨੂੰ ਵਾਹਿਗੁਰੂ ਪੁੱਠੇ ਰਾਹ 'ਤੇ ਪਾਉਂਦਾ, ਖੁਸ਼ ਲਏ ਚੰਗਿਆਈ, ਉਹਦੀ ਚੰਗਿਆਈ ਖੋ ਲੈਂਦਾ। ਇਹ ਇਸ਼ਾਰਾ ਸਪਸ਼ਟ ਪਠਾਣਾ ਦੇ ਰਾਜ ਵੱਲ ਵੀ ਹੈ। ਜਿਨ੍ਹਾਂ ਨੇ 100 ਸਾਲ ਲਗਭਗ ਰਾਜ ਕੀਤਾ, ਇੱਥੇ ਪਹਿਲਾਂ ਹੋਰ ਕਈ ਰਾਜ ਖਾਨਦਾਨ ਕਰ ਗਏ। ਪਠਾਣਾਂ ਦੀਆਂ ਚੰਗਿਆਈਆਂ ਖਤਮ ਹੋ ਗਈਆਂ। ਪਠਾਣ ਜ਼ੁਲਮ ਕਰਨ ਲੱਗ ਪਏ, ਪ੍ਰਜਾ ਉੱਤੇ ਕੁਰਾਏ ਪੈ ਗਏ ਅਤੇ ਪਰਮੇਸ਼ਰ ਨੇ ਉਹਨਾਂ ਦਾ ਰਾਜ ਪਾ ਖਤਮ ਕਰ ਦਿੱਤਾ। ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਤਾਇਆ। ਜਦੋਂ ਮੀਰ ਬਾਬਰ ਵਾਸਤੇ ਸ਼ਬਦ ਵਰਤਿਆ, ਮੀਰ ਬਾਬਰ ਨੂੰ ਕਹਿੰਦੇ, ਉੱਦਾਂ ਵੀ ਉਹਦੇ ਨਾਂ ਨਾਲ ਮੀਰ ਬਾਬਰ ਹੀ ਸ਼ਬਦ ਆਉਂਦਾ। ਮੀਰ ਬਾਬਰ ਤੁਰਿਆ ਹੈ ਕਾਬਲ ਵੱਲੋਂ, ਹਿੰਦੁਸਤਾਨ 'ਤੇ ਚੜ੍ਹਾਈ ਕੀਤੀ ਹੈ। ਪਠਾਣਾ ਨੇ ਆਪਣੇ ਪੀਰਾਂ ਨੂੰ ਵਰਜਿਆ, ਬੁਲਾਇਆ, ਸੱਦਿਆ। ਜਿਨ੍ਹਾਂ ਪੀਰਾਂ ਨੂੰ ਮੰਨਦੇ ਸੀ, ਉਹਨਾਂ ਪੀਰਾਂ ਨੂੰ ਜਾ ਬੇਨਤੀ ਕੀਤੀ ਕਿ ਪੀਰ ਜੀ, ਬਾਬਰ ਹਾਰੇ ਹਮਲਾ ਕਰਨ ਵਾਸਤੇ ਅਤੇ ਤੁਸੀਂ ਕੋਈ ਧਾਗਾ ਤਵੀਤ, ਕੋਈ ਜਾਦੂ ਟੂਣਾ, ਕੋਈ ਮੰਤਰ ਜੰਤਰ, ਕੋਈ ਫਾਤੀਆ, ਕੋਈ ਕਲਮਾ, ਕੋਈ ਪੜ੍ਹੋ। ਅਤੇ ਪੀਰ ਕਹਿੰਦੇ, ਫਿਕਰ ਹੀ ਨਾ ਕਰੋ ਤੁਸੀਂ, ਅੰਨਾ ਹੀ ਹੋ ਜਾਏਗਾ, ਰਸਤੇ 'ਚ ਅੰਨਾ ਹੋ ਜਾਏਗਾ, ਉਹਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ। ਅਸੀਂ ਐਸਾ ਕਲਾਮ ਪੜ੍ਹਾਂਗੇ, ਐਸੇ ਅਸੀਂ ਫੂਕਾ ਮਾਰਾਂਗੇ ਕਿ ਬਾਬਰ ਜਿਹੜਾ ਹੈ ਉਹਦੀ ਫੌਜ ਅੰਨੀ ਹੋ ਜਾਏਗੀ, ਇੱਥੇ ਆਏਗੀ ਨਹੀਂ। ਤੁਸੀਂ ਬੇਫਿਕਰ ਹੋ ਕੇ ਸੌਂ ਜਾਓ, ਦੁੱਧ ਪੀ ਕੇ ਸੌਂ ਜਾਓ, ਫਿਕਰ ਹੀ ਨਾ ਕਰੋਗੇ। ਬੜੇ ਬੜੇ ਮੌਲਵੀ ਲੰਮੀਆਂ ਲੰਮੀਆਂ ਮਾਲਾ ਫੜ ਕੇ ਲੱਗੇ ਗੇੜੇ 'ਤੇ ਗੇੜਾ ਦੇਣ, ਬੜੇ ਧਾਗੇ ਤਵੀਤ ਬਣਾ ਬਣਾ ਕੇ ਪਠਾਣਾਂ ਦੇ ਡੌਲਿਆਂ 'ਤੇ ਬੰਨ੍ਹੀ ਜਾਂਦੇ। ਬਈ ਲਓ ਜੀ, ਤੁਹਾਡਾ ਨਹੀਂ ਕੁਛ ਵਿਗੜਦਾ, ਕੱਖ ਨਹੀਂ ਵਿਗੜਦਾ ਤੁਹਾਡਾ, ਫਿਕਰ ਹੀ ਨਾ ਕਰੋ। ਅੱਜ ਜਿਵੇਂ ਸਾਧ ਸੰਗਤ ਜੀ ਗੁਰਦੁਆਰੇ 'ਚ ਅਖਬਾਰਾਂ ਪਈਆਂ ਹੁੰਦੀਆਂ ਪੰਜਾਬੀ ਦੀਆਂ, ਇੱਥੇ ਵੀ, ਸਰੀ ਵੀ, ਟੋਰਾਂਟੋ ਵੀ, ਖਬਰਾਂ ਤਾਂ ਇੱਕ ਦੋ ਹੀ ਹੁੰਦੀਆਂ, ਬਾਕੀ ਧਾਗੇ ਤਵੀਤਾਂ ਵਾਲਿਆਂ ਦੀਆਂ ਮਸ਼ਹੂਰੀਆਂ ਹੁੰਦੀਆਂ। ਅਤੇ ਮੈਂ ਹੈਰਾਨ ਹਾਂ, ਇੰਨੀਆਂ ਇੰਡੀਆ 'ਚ ਨਹੀਂ ਦੇਖੀਆਂ ਕਦੀ, ਜਿੰਨੀਆਂ ਇੱਥੇ ਕਨੇਡਾ ਅਮਰੀਕਾ 'ਚ। ਆਖੇ ਜੀ, ਮਲੇਰਕੋਟੜੇ ਵਾਲੇ ਬਾਬੇ, ਬੰਗਾਲੀ ਬਾਬੇ, ਫਲਾਣੇ ਬਾਬੇ, ਟਿਮਕੇ ਬਾਬੇ, ਤੁਸੀਂ ਪੈਸੇ ਭੇਜੋ। ਜਿਹੜੇ ਗੁਰਦੁਆਰੇ ਕਦੀ 21 ਰੁਪਏ ਦਾ ਕੜਾਹ ਪ੍ਰਸ਼ਾਦ ਨਹੀਂ ਕਰਾਉਂਦੇ, 5 ਰੁਪਈਆ ਨਹੀਂ ਮੱਥਾ ਟੇਕਦੇ, ਉਹਨਾਂ ਬਾਬਿਆਂ ਨੂੰ $500-500 ਜਿਹੜਾ ਉਹ ਦਿੰਦੇ ਨੇ, $1,000-1,000 ਦਿੰਦੇ। ਕਾਹਦੇ ਵਾਸਤੇ? ਬਈ ਗੁਆਂਢੀਆਂ ਦਾ ਬੁਰਾ ਕਰਨਾ। ਉਹ ਪਤਾ ਕੀ ਕਹਿੰਦੇ ਆ, ਬੀਬੀ ਤੂੰ ਬੜੀ ਚੰਗੀ ਹੈ, ਤੂੰ ਤਾਂ ਭਲਾ ਸੋਚਦੀ ਹੈ ਸਾਰਿਆਂ ਦਾ, ਪਰ ਤੁਹਾਡੀਆਂ ਜਠਾਣੀਆਂ ਜਿਹੜੀਆਂ ਨਾ, ਉਹ ਨਹੀਂ ਤੁਹਾਡਾ ਭਲਾ ਸੋਚਦੀਆਂ। ਅੱਛਾ, ਅਤੇ ਫਿਰ ਬਾਬਾ ਜੀ ਕੀ ਕਰੀਏ, ਉਹਨੇ ਤੇਰੇ 'ਤੇ ਬੜਾ ਕੁਝ ਕੀਤਾ ਹੋਇਆ, ਤੂੰ ਤਾਂ ਪਤਾ ਨਹੀਂ ਕਿਵੇਂ ਬਚੀ ਹੈ, ਤੂੰ ਹੀ ਕੁਝ ਕਰ ਦੇ। ਉਹ ਫਿਰ ਕਰਨ ਵਾਸਤੇ ਉੱਧਰੋਂ ਪੁੱਠਾ ਸਿੱਧਾ ਕੰਮ ਪੈਸੇ ਲੈਂਦੇ ਆ। ਜ਼ਹਿਰ ਅਤੇ ਨਫ਼ਰਤ ਫੈਲਾਉਣ ਵਾਲੇ ਸਾਡੀਆਂ ਜੇਬਾਂ ਖਾਲੀ ਕਰ ਜਾਂਦੇ ਆ। ਜਿਹੜਾ ਗੁਰੂ ਸਾਨੂੰ ਰੱਬ ਨਾਲ ਜੋੜਦਾ, ਸਾਡੇ 'ਚ ਪਿਆਰ ਪਾਉਂਦਾ, ਏਕਤਾ ਦਿੰਦਾ, ਸਾਡੇ ਅੰਮ੍ਰਿਤ ਵਰਸਾਉਂਦਾ, ਉਹਨੂੰ ਅਸੀਂ ਸਮਝਦੇ ਕੁਛ ਨਹੀਂ। ਉਸ ਵੇਲੇ ਵੀ ਕੀ ਹੋਇਆ ਕਿ ਬਾਬਰ ਦੇ ਆਉਣ 'ਤੇ ਪਠਾਣਾਂ ਨੂੰ ਡੱਟਣ ਵਾਲੇ ਇਹਨਾਂ ਮੌਲਵੀਆਂ ਨੇ ਬੜੇ ਦਿਲਾਸੇ ਦਿੱਤੇ, ਫਿਕਰ ਨਾ ਕਰੋ ਖਾਨ ਸਾਹਿਬ, ਬਾਬਰ ਅੰਨਾ ਹੋ ਜਾਏਗਾ, ਉਹਦੀ ਫੌਜ ਮੁਗਲਾਂ ਦੀ ਅੰਨੀ ਹੋ ਜਾਏਗੀ। ਜਾਂ ਮੀਰ ਸੁਣਿਆ ਤਾਇਆ, ਉਧਰੋਂ ਤੁਰਿਆ ਬਾਬਰ, ਤਾਇਆ ਉਹਨੇ ਤਾਂ ਹਮਲਾ ਕੀਤਾ, ਇਹਨਾਂ ਨੇ ਕਰੋੜਾਂ ਹੀ ਪੀਰ, ਕੋਟੀ ਹੂੰ ਪੀਰ ਵਰਜ ਰਹਾਏ, ਦਿੱਲੀ 'ਚ ਪੀਰ, ਸਰਹੰਦ 'ਚ ਪੀਰ, ਲਾਹੌਰ 'ਚ ਪੀਰ, ਅਹਿਮਦਾਬਾਦ 'ਚ ਪੀਰ, ਜਿੱਥੇ ਜਿੱਥੇ ਪੀਰਾਂ ਦੀ ਬੜੀ ਚੜ ਮੱਚੀ, ਸਾਰੇ ਭੱਜੇ ਫਿਰਦੇ ਵੀ ਪੀਰਾਂ ਕੋਲੋਂ ਦੁਆ ਕਰਾ ਲਈਏ, ਫਿਰ ਅਸੀਂ ਜਿੱਤ ਜਾਵਾਂਗੇ। ਸੱਚੇ ਪਾਤਸ਼ਾਹ ਕਹਿੰਦੇ, ਵੇਖ ਲਓ ਸਾਰਾ ਕੁਝ ਵਿੱਚ ਹੀ ਰਹਿ ਗਿਆ, ਕੀਤਾ ਕਰਾਇਆ, ਕੋਈ ਜਾਦੂ ਟੂਣੇ ਦਾ ਅਸਰ ਨਹੀਂ ਹੋਇਆ। ਥਾਨ ਮੁਕਾਮ ਜਲੇ ਬਿਜ ਮੰਦਰ, ਉਹਨਾਂ ਪੀਰਾਂ ਦੇ ਡੇਰੇ ਵੀ ਵਿੱਚ ਹੀ ਰਗੜ ਦਿੱਤੇ, ਉਹ ਵੀ ਪਹਿਲਾਂ ਉਹਨਾਂ ਨੇ ਉਹ ਸਾੜੇ ਆ ਕੇ। ਮੁਕਾਮ ਉਹ ਡੇ ਤਕੀਏ ਨੂੰ ਕਹਿੰਦੇ ਜਿੱਥੇ ਮੁਸਲਮਾਨ ਪੀਰ ਰਹਿੰਦੇ ਨੇ, ਆਪਾਂ ਡੇਰਾ ਕਹਿੰਦੇ, ਉਹ ਮੁਕਾਮ ਕਹਿੰਦੇ ਨੇ। ਅਤੇ ਬਿਜ ਮੰਦਰ ਜਿਹੜੇ ਬਿਜਲੀ ਤਰ੍ਹਾਂ ਲਿਸ਼ਕਦੇ ਸੀ, ਵਧੀਆ ਵਧੀਆ ਉੱਚੇ ਉੱਚੇ ਮੰਦਰ ਮਹਿਲ ਅਟਾਰੀਆਂ, ਉਹ ਵੀ ਸੜ ਗਈਆਂ। ਮੁੱਛ ਮੁੱਛ ਕੋਇਲ ਰੁਲਾਇਆ, ਰਾਜਕੁਮਾਰ ਜਿਹੜੇ ਰਾਜਿਆਂ ਦੇ ਬੱਚੇ ਸੀਗੇ ਉਹ ਵੀ ਤੱਛ ਮੁੱਛ ਕਰਕੇ ਟੋਟੇ ਟੋਟੇ ਕਰਕੇ ਗਲੀਆਂ 'ਚ ਖਿਲਾਰ ਦਿੱਤੇ ਉਹਨਾਂ ਦੇ। ਉਹਨਾਂ ਦੀਆਂ ਲਾਸ਼ਾਂ ਇੱਦਾਂ ਰੁਲਦੀਆਂ ਜਿਵੇਂ ਵੀ ਦੇਖਣ ਵਾਲੀ ਹਾਲਤ ਨਹੀਂ, ਕੋਈ ਬਹੁਤ ਭਿਆਨਕ ਦ੍ਰਿਸ਼ ਬਣ ਗਿਆ। ਗਲੀਆਂ ਭਰ ਗਈਆਂ ਲਾਸ਼ਾਂ ਦੇ ਨਾਲ, ਮੁੱਛ ਮੁੱਛ ਤੱਛ ਮੁੱਛ ਕਰਕੇ ਟੋਟੇ ਟੋਟੇ ਕਰਕੇ, ਲੱਤਾਂ ਬਾਹਾਂ ਵੱਢ ਵੱਢ ਕੇ, ਸਿਰ ਵੱਢ ਵੱਢ ਕੇ, ਕਿਤੇ ਉਹ ਸੁੱਟੇ ਕਿਤੇ ਉਹ ਸੁੱਟੇ। ਪਠਾਣਾ ਦੇ ਰਾਜਕੁਮਾਰ ਕੋਇਲ ਕੁਮਾਰੀਆਂ ਸਭ ਵੱਢ ਦਿੱਤੇ, ਬੱਚੇ ਵੀ ਨਹੀਂ ਛੱਡੇ। ਮੁੱਛ ਮੁੱਛ ਕੋਇਲ ਰੁਲਾਇਆ, ਰੋਣਾ ਕੁਰਲਾਣਾ ਪੇਟਣਾ ਸਿਆਪਾ ਪੈ ਗਿਆ। ਮਹਾਰਾਜ ਕਹਿੰਦੇ ਕੋਈ ਮੁਗਲ ਨਾ ਹੋਵਾ ਅੰਧਾ, ਕਿਨੈ ਨਾ ਪਰਚਾ ਲਾਇਆ। ਕੋਈ ਮੁਗਲ ਬਾਬਰ ਦਾ ਸਿਪਾਹੀ ਇੰਨਾ ਨਹੀਂ ਹੋਇਆ। ਉਹ ਪੀਰਾਂ ਦੇ ਦਾਅਵੇ ਸਭ ਝੂਠੇ ਹੋ ਗਏ। ਭਾਈ ਰਤਨ ਸਿੰਘ ਜੀ ਭੰਗੂ ਪੰਥ ਪ੍ਰਕਾਸ਼ ਲਿਖਦੇ, ਇਹ ਗੱਲ ਬਾਬਰ ਨੇ ਦੌਲਤ ਖਾਂ ਨੂੰ ਕਹੀ ਸੀ। ਕਹਿਣ ਲੱਗਾ, ਦੌਲਤ ਖਾਂ ਤੂੰ ਆਇਆ ਹੈ ਹਿੰਦੁਸਤਾਨ ਤੋਂ, ਮੈਂ ਤੇਰੀ ਮਦਦ ਕਰਨ ਲਈ ਰਾਜ਼ੀ ਹਾਂ, ਮੈਂ ਜਾਣ ਨੂੰ ਤਿਆਰ ਹਾਂ, ਪਰ ਮੈਨੂੰ ਖਤਰਾ ਜਾਪਦਾ ਕਿ ਸੁਣਿਆ ਕਿ ਹਿੰਦੁਸਤਾਨ 'ਚ ਬੜੇ ਪੀਰ ਜਾਦੂ ਟੂਣਾ ਕਰਦੇ ਨੇ, ਬੜਾ ਉਹ ਫੌਜਾਂ ਦੇ ਸ਼ਸਤਰ ਬੰਨ੍ਹ ਦਿੰਦੇ ਨੇ, ਅੰਨਾ ਕਰ ਦਿੰਦੇ ਨੇ, ਅਤੇ ਦੌਲਤ ਖਾਂ ਉੱਥੇ ਮੇਰਾ ਨੁਕਸਾਨ ਹੋ ਗਿਆ ਅਤੇ ਜ਼ਿੰਮੇਵਾਰੀ ਕਿਹਦੀ ਹੈ। ਦੌਲਤ ਖਾਂ ਕਹਿਣ ਲੱਗਾ, ਤੇਰਾ ਨੁਕਸਾਨ ਨਹੀਂ ਹੋ ਸਕਦਾ ਕਿਉਂਕਿ ਪੀਰ ਨਾਨਕ ਮੇਰੇ ਵੱਲ ਹੈ, ਮੇਰਾ ਪੀਰ ਗੁਰੂ ਨਾਨਕ ਹੈ, ਉਹਨਾਂ ਪੀਰਾਂ ਦਾ ਕੋਈ ਜਾਦੂ ਟੂਣਾ ਨਹੀਂ ਚੱਲੇਗਾ, ਕੋਈ ਅਸਰ ਨਹੀਂ ਹੋਵੇਗਾ, ਤੂੰ ਮੇਰੇ ਨਾਲ ਚੱਲ। ਤੋ ਦੌਲਤ ਖਾਂ ਦੇ ਨਾਲ ਬਾਬਰ ਆਇਆ। ਉਹ ਜਿਹੜੇ ਦਾਅਵਾ ਕਰਨ ਵਾਲੇ ਪੀਰ ਫਕੀਰ ਸੀਗੇ, ਸਾਰਿਆਂ ਦੇ ਜਾਦੂ ਟੂਣੇ ਝੂਠੇ ਫਿੱਕੇ ਪੈ ਗਏ। ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਹੁਕਮ ਜਿਵੇਂ ਵਰਤਣਾ ਸੀ ਉਹ ਵਰਤ ਕੇ ਰਿਹਾ, ਉਹਨੂੰ ਨਹੀਂ ਕੋਈ ਟਾਲ ਸਕਿਆ। ਕੋਈ ਮੁਗਲ ਨਾ ਹੋਵਾ ਅੰਧਾ, ਕਿਨੈ ਨਾ ਪਰਚਾ ਲਾਇਆ। ਕਿਸੇ ਦਾ ਵੀ ਪਰਚਾ ਨਹੀਂ ਲੱਗਾ ਪਾਪ, ਕਿਸੇ ਨੇ ਵੀ ਆਪਣੀ ਸ਼ਕਤੀ ਨਹੀਂ ਦਿਖਾਈ, ਕੋਈ ਕਰਾਮਾਤ ਨਹੀਂ ਦਿਖਾਈ, ਸਭ ਫੇਲ ਹੋ ਗਏ। ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਦੇਗ ਵਗਾਈ। ਮੁਗਲ ਅਤੇ ਪਠਾਣਾ ਦੀ ਬੜੀ ਗਹਿ ਗੱਚ ਲੜਾਈ ਹੋਈ, ਅਹਿਮਦਾਬਾਦ ਵਿੱਚ ਹੋਈ, ਲਾਹੌਰ ਵਿੱਚ ਹੋਈ, ਸਰਹੰਦ ਵਿੱਚ ਹੋਈ, ਅਤੇ ਸਭ ਤੋਂ ਵੱਡੀ ਲੜਾਈ ਪਾਣੀਪਤ ਦੇ ਮੈਦਾਨ ਵਿੱਚ ਹੋਈ। ਦਿੱਲੀ ਨੂੰ ਫਤਿਹ ਕਰਨ ਲੱਗਿਆਂ ਰਣ ਮਹਿ ਤੇਗ ਵਗਾਈ, ਮੁਗਲਾਂ ਨੇ ਬੜੀ ਤੇਗ ਵਾਹੀ, ਤਲਵਾਰ ਚਲਾਈ, ਪਠਾਣਾ ਨੇ ਵੀ ਡਟ ਕੇ ਮੁਕਾਬਲਾ ਕੀਤਾ, ਕਿਉਂਕਿ ਪਠਾਣ ਵੀ ਬੜੀ ਬਹਾਦਰ ਕੌਮ ਹੈ, ਲੜਾਕੇ ਹਨ, ਪਰ ਪਾਪ ਜਿਹੜੇ ਨੇ ਉਹਨਾਂ ਦੇ ਕੀਤੇ ਹੋਏ ਪਠਾਣਾ ਦੇ, ਉਹਨਾਂ ਨੂੰ ਲੈ ਡੁੱਬੇ। ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ, ਉਹਨਾਂ ਨੇ ਭਾਵ ਮੁਗਲਾਂ ਨੇ ਤੁਪਕ ਬੰਦੂਕ ਇੱਦਾਂ ਰੱਖ ਕੇ ਤਾਣ ਕੇ ਚਲਾਈ, ਅਤੇ ਉਹਨਾਂ ਪਠਾਣਾ ਨੇ ਅੱਗੇ ਹਾਥੀ ਕਰ ਦਿੱਤੇ, ਹਾਥੀ ਅੱਗੇ ਭੇਜੇ, ਅਤੇ ਹਾਥੀ ਜਿਹੜੇ ਨੇ ਇਹ ਬਹੁਤਾ ਜੰਗ ਦੇ ਵਿੱਚ ਕਾਮਯਾਬ ਨਹੀਂ ਹੁੰਦੇ, ਕਿਉਂਕਿ ਘੋੜੇ ਜਿਹੜੇ ਨੇ ਉਹ ਬੜੀ ਤੇਜ਼ੀ ਦੇ ਨਾਲ ਪੈ ਕੇ ਅਤੇ ਉਹਨਾਂ ਨੂੰ ਹਾਥੀਆਂ ਨੂੰ ਵਿਚਲਿਤ ਕਰ ਦਿੰਦੇ ਨੇ, ਅਤੇ ਹਾਥੀ ਆਪਣੀਆਂ ਹੀ ਫੌਜਾਂ ਨੂੰ ਦਰੜਨ ਲੱਗ ਜਾਂਦੇ ਨੇ, ਜਿਵੇਂ ਸਿਕੰਦਰ ਅਤੇ ਪੋਰਸ ਵੇਲੇ ਹੋਇਆ ਸੀ, ਉਹ ਕੁਝ ਇੱਥੇ ਵੀ ਵਾਪਰ ਗਿਆ। ਅਤੇ ਦੂਸਰਾ ਅਰਥ ਹੈ ਹਸਤ ਚੜਾਈ, ਹੱਥ ਦੇ ਉੱਤੇ ਬੰਦੂਕਾਂ ਚੜ੍ਹਾ ਕੇ ਪਠਾਣਾ ਨੇ ਚਲਾਈਆਂ, ਪਰ ਉੱਥੇ ਹੀ ਚਿੜ ਚਿੜ ਕਰਕੇ ਖਤਮ ਹੋ ਗਈਆਂ, ਉਹਨਾਂ ਦੇ ਬਾਹਰ ਹੀ ਨਹੀਂ ਚੱਲੇ ਉਹਨਾਂ ਦੀ। ਇਹੋ ਜਿਹੀ ਪਠਾਣਾ ਦੀ ਮਹਾਰਾਜ ਪਰਮੇਸ਼ਰ ਵੱਲੋਂ ਦੁਰਦਸ਼ਾ ਹੋਈ ਵੀ ਉਹਨਾਂ ਦੇ ਸ਼ਸਤਰ ਕਾਮਯਾਬ ਨਹੀਂ ਹੋਏ। ਜਿਨ ਕੀ ਚੀਰੀ ਦਰਗਹਿ ਪਾਟੀ, ਤਿਨਾ ਮਰਣਾ ਭਾਈ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਚਿੱਠੀ ਅਕਾਲ ਪੁਰਖ ਦੇ ਦਰਗਾਹ ਵੱਲੋਂ ਪਾਟੀ, ਪੁਰਾਣੇ ਜ਼ਮਾਨੇ ਰਿਵਾਜ ਸੀ ਵੀ ਜੇ ਕਿਤੇ ਕੋਈ ਦੁੱਖ ਭਰੀ ਚਿੱਠੀ ਭੇਜੀ ਜਾਂਦੀ ਸੀ ਵੀ ਫਲਾਣੇ ਦੀ ਮੌਤ ਹੋ ਗਈ ਹੈ, ਫਲਾਣੇ ਦਿਨ ਭੋਗ ਹੈ, ਤੁਸੀਂ ਆਇਆ ਜੀ, ਉਹਦਾ ਇੱਕ ਕਾਗਜ਼ ਦਾ ਟੁਕੜਾ ਪਾੜ ਦਿੰਦੇ ਸੀ ਲਾਗਿਓਂ, ਉਹਨੂੰ ਕਹਿੰਦੇ ਸੀ ਵੀ ਪਾਟੀ ਹੋਈ ਚਿੱਠੀ ਆ ਗਈ। ਦੇਖਣ ਵਾਲਾ ਸਮਝ ਜਾਂਦਾ ਸੀ ਵੀ ਕੋਈ ਮਾੜੀ ਚਿੱਠੀ ਆਈ, ਪਾਟੀ ਚਿੱਠੀ ਮਾੜੀ ਸਮਝੀ ਜਾਂਦੀ ਸੀ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਚਿੱਠੀ ਦਰਗਾਹ ਤੋਂ ਹੀ ਪਾਰਟੀ ਹੋਈ ਹੈ ਉਹਨਾਂ ਨੂੰ ਤਾਂ ਮਰਨਾ ਹੀ ਪੈਣਾ, ਇਹ ਤਾਂ ਹੁਣ ਭਾਣਾ ਵਰਤ ਕੇ ਰਹੇਗਾ। ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ, ਇੱਥੇ ਕੋਈ ਹਿੰਦੂ ਮੁਸਲਮਾਨ ਦਾ ਲਿਹਾਜ਼ ਨਹੀਂ ਹੋਇਆ। ਇੱਕ ਹਿੰਦਵਾਣੀ ਹਿੰਦਵਾਣੀ ਆ ਹਿੰਦੂਆਂ ਘਰ ਵਾਲੀਆਂ, ਅਵਰ ਤੁਰਕਾਣੀ ਤੁਰਕਾਂ ਦੀਆਂ ਘਰ ਵਾਲੀਆਂ, ਪਟਿਆਣੀ ਭੱਟਾਂ ਦੀਆਂ ਘਰ ਵਾਲੀਆਂ, ਠਕੁਰਾਣੀਆਂ ਠਾਕੁਰਾਂ ਦੀਆਂ ਘਰ ਵਾਲੀਆਂ। ਇੱਕ ਨਾ ਪੇਰਨ ਸਿਰ ਖੁਰ ਖੁਰ ਪਾਟੇ, ਪੇਰਨ ਕਹਿੰਦੇ ਜਿਹੜੇ ਪਹਿਰਾਵੇ ਗਲ ਵਿੱਚ ਪਾਏ ਹੋਏ ਕੱਪੜੇ, ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਖੁਰ ਤੱਕ ਪਾਟੇ ਹੋਏ ਨੇ, ਕੱਪੜੇ ਪਾਟੇ ਹੋਏ ਨੇ, ਭਾਵ ਉਹਨਾਂ ਦੀ ਬੜੀ ਭਾਰੀ ਬੇਇੱਜ਼ਤੀ ਹੋ ਰਹੀ ਹੈ, ਗਲੀਆਂ ਬਾਜ਼ਾਰਾਂ 'ਚ ਰੁਲਦੀਆਂ ਫਿਰਦੀਆਂ ਨੇ। ਇੱਕ ਨਾ ਵਾਸ ਮਸਾਣੀ, ਇੱਕ ਨਾ ਦਾ ਵਾਸਾ ਮਸਾਣਾ ਵਿੱਚ ਹੋ ਗਿਆ, ਭਾਵ ਮਾਰੇ ਗਏ ਨੇ। ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ, ਜਿਨ੍ਹਾਂ ਦੇ ਪਤੀ ਸ਼ੈਲ ਸ਼ਬੀਲੇ ਗੱਭਰੂ ਜੰਗ 'ਚ ਗਏ ਵਾਪਸ ਨਹੀਂ ਆਏ ਘਰ ਮੁੜ ਕੇ ਮਾਰੇ ਗਏ ਨੇ, ਉਹਨਾਂ ਨੂੰ ਰਾਤ ਕਿਵੇਂ ਬੀਤੇਗੀ। ਉਹਨਾਂ ਦੀ ਬਿੱਧਣ ਰਾਤ ਆ ਗਈ, ਜਿਵੇਂ ਚੰਡੀ ਦੀ ਵਾਰ 'ਚ ਆਉਂਦੇ ਨੇ, ਬਿੱਧਣ ਰਾਤੀ ਆਈਆਂ ਮਰਦਾਂ ਘੋੜਿਆਂ। ਬਿੱਧਣ ਰਾਤੀ ਨਾ ਵੈਦਿਆ ਰਾਤੀ ਸੰਸਕ੍ਰਿਤ ਦਾ ਸ਼ਬਦ ਹੈ, ਵੈਦਿਆ ਰਾਤਰੀ, ਵੈਦਿਆ ਮੈਨੇ ਵਿਧਵਾ ਦੀ ਰਾਤਰੀ, ਉਹਨਾਂ ਦੀ ਵਿਧਵਾ ਦੀ ਰਾਤਾਂ ਆ ਗਈਆਂ, ਬਿੱਧਣ ਰਾਤੀਆਂ ਆ ਗਈਆਂ ਉਹਨਾਂ ਦੀਆਂ। ਉਹਨਾਂ ਨੂੰ ਕਿੱਥੇ ਸਟੈਨ ਹੈ, ਆਪੇ ਕਰੇ ਕਰਾਏ ਕਰਤਾ ਕਿਸਨੋ ਆਖ ਸੁਣਾਈ ਹੈ, ਇਹ ਸਾਰਾ ਕੁਝ ਆਪੇ ਹੀ ਕਰਦਾ ਅਤੇ ਆਪ ਹੀ ਕਰਾ ਰਿਹਾ, ਕਰਤਾ ਕਿਸ ਨੂੰ ਆਪਣਾ ਇਹ ਦੁੱਖ ਆਖ ਕੇ ਸੁਣਾਈ ਹੈ। ਦੁੱਖ ਸੁੱਖ ਤੇਰਾ ਭਾਣ ਹੈ ਹੋਵੇ, ਦੁੱਖ ਅਤੇ ਸੁੱਖ ਤੇਰੇ ਭਾਣੇ ਵਿੱਚ ਹੀ ਹੁੰਦੇ ਮੇਰੇ ਵਾਹਿਗੁਰੂ, ਕਿਸ ਥੈ ਜਾਏ ਰੁਆਈ ਹੈ, ਕਿਹਦੇ ਕੋਲ ਜਾ ਕੇ ਇਹ ਆਪਣਾ ਦੁੱਖ ਰੋਈਏ। ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ, ਉਹ ਹੁਕਮੀ ਪਰਮੇਸ਼ਰ ਸਾਰਿਆਂ ਨੂੰ ਆਪਣੇ ਹੁਕਮ ਚਲਾ ਕੇ ਖੁਸ਼ ਹੁੰਦਾ ਹੈ, ਅਤੇ ਜੋ ਉਹਦੇ ਅਨੁਸਾਰ ਲਿਖਿਆ ਹੋਇਆ ਉਹ ਜੀਵ ਨੂੰ ਪ੍ਰਾਪਤ ਹੁੰਦਾ ਹੈ। ਜੇ ਦੁੱਖ ਲਿਖਿਆ ਤਾਂ ਦੁੱਖ ਮਿਲਦਾ, ਜੇ ਸੁੱਖ ਲਿਖਿਆ ਤਾਂ ਸੁੱਖ ਮਿਲਦਾ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਏ। ਫੁੱਲਾਂ ਚੁੱਕਾਂ ਦੇਖੀ ਮੈਂ ਸਾਧ ਸੰਗਤ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।